ਸਾਚੇ ਨਾਮ ਸੁਖ ਹੋਈ ਮਰੈ ਨਾ ਕੋਈ ਗਰਭ ਨਾ ਜੂਨੀ ਵਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖਾਂ ਨੂੰ ਸੱਚੇ ਨਾਮ ਦਾ ਸਦਕਾ ਆਤਮਕ ਸੁਖ ਪ੍ਰਾਪਤ ਹੁੰਦਾ ਹੈ, ਮਰੈ ਨਾ ਕੋਈ। ਜਿਹਨੂੰ ਇੱਕ ਵਾਰੀ ਆਤਮਕ ਸੁਖ ਮਿਲ ਜਾਵੇ ਫਿਰ ਉਹ ਕੋਈ ਦੁਬਾਰਾ ਨਹੀਂ ਮਰ ਸਕਦਾ, ਤੇ ਗਰਭ ਨਾ ਜੂਨੀ ਵਾਸਾ ਤੇ ਨਾ ਹੀ ਮਾਤਾ ਦੀ ਗਰਭ ਜੂਨੀ ਵਿੱਚ ਉਸਦਾ ਵਾਸ ਹੁੰਦਾ। ਇਹਦਾ ਮਤਲਬ ਇਹ ਹੈ ਜਿਸਨੂੰ ਸੱਚੇ ਨਾਮ ਦੁਆਰਾ ਆਤਮਕ ਸੁਖ ਪ੍ਰਾਪਤ ਹੋ ਜਾਂਦਾ ਹੈ, ਨਾ ਤੇ ਉਹ ਮਾਤਾ ਦੀ ਗਰਭ ਜੂਨੀ ਵਿੱਚ ਆ ਕੇ ਵਸਦਾ ਤੇ ਨਾ ਹੀ ਕੋਈ ਫਿਰ ਉਹ ਮਰਦਾ ਹੈ, ਭਾਵ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ।
ਜੋਤੀ ਜੋਤ ਮਿਲਾਈ ਸਹਿ ਸਮਾਈ ਸੱਚ ਨਾਏ ਪਰਗਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋਤੀ ਜੋਤ ਮਿਲਾਈ ਸੱਚ ਸਮਾਈ। ਉਸ ਵਾਹਿਗੁਰੂ ਪਰਮੇਸ਼ਰ ਨੇ ਉਸ ਗੁਰਮੁਖ ਦੀ ਜਿਹੜੀ ਜੋਤ ਆਤਮਾ ਹੈ ਉਹ ਆਪਣੀ ਅਖੰਡ ਜੋਤ ਵਿੱਚ ਮਿਲਾ ਲਈ। ਉਸ ਵਾਹਿਗੁਰੂ ਦੀ ਉਸ ਗੁਰਮੁਖ ਦੀ ਆਤਮਾ ਨੂੰ ਉਸ ਵਾਹਿਗੁਰੂ ਨੇ ਪਰਮ ਜੋਤ ਵਿੱਚ ਜਾਗਤ ਜੋਤ ਵਿੱਚ ਮਿਲਾ ਲਿਆ ਤੇ ਸੱਚ ਸਮਾਈ ਉਹਦੀ ਸੱਚ ਸਰੂਪ ਵਾਹਿਗੁਰੂ ਵਿੱਚ ਸਮਾਈ ਹੋ ਗਈ। ਸੱਚ ਨਾਏ ਪ੍ਰਗਾਸਾ ਤੇ ਸੱਚੇ ਨਾਮ ਦੀ ਕਮਾਈ ਕਰਕੇ ਗੁਰਮੁਖ ਦੇ ਮਨ ਦੇ ਵਿੱਚ ਦੇਵੀ ਗਿਆਨ ਦਾ ਪ੍ਰਕਾਸ਼ ਹੋ ਗਿਆ।
ਜਿੰਨੀ ਸੱਚ ਜਾਤਾ ਸੇ ਸੱਚੇ ਹੋਏ ਅੰਦਿਨ ਸੱਚ ਤੇ ਆਏਨ।
ਲੋ ਜਿੰਨਾ ਗੁਰਮੁਖਾਂ ਨੇ ਸੱਚ ਨੂੰ ਜਾਣਿਆ ਹੈ, ਭਾਵ ਉਹ ਸੱਚ ਸਰੂਪ ਪ੍ਰਮਾਤਮਾ ਨੂੰ ਜਾਣਿਆ, ਸੇ ਸੱਚੇ ਹੋਏ, ਬਈ ਉਹ ਅਸਲੀ ਸਚਿਆਰ ਬਣ ਗਏ, ਅਥਵਾ ਸੇ ਸੱਚੇ ਹੋਏ, ਉਹ ਸੱਚੇ ਦਾ ਰੂਪ ਹੋ ਗਏ, ਅੰਦਨ ਸੱਚ ਤੇ ਆਏਨ, ਤੇ ਫਿਰ ਉਹ ਦਿਨ ਰਾਤ ਵਾਹਿਗੁਰੂ ਦੇ ਸੱਚੇ ਨਾਮ ਨੂੰ ਧਿਆਉਂਦੇ ਹਨ।
ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁਖ ਪਾਏਨ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਸੱਚਾ ਨਾਮ ਵਸ ਗਿਆ ਹੈ ਫਿਰ ਉਹ ਨਾ ਕਦੇ ਵਿਛੜਦੇ ਨੇ ਤੇ ਨਾ ਹੀ ਕਦੇ ਉਹ ਦੁੱਖ ਪਾਉਂਦੇ ਹਨ, ਕਿਉਂਕਿ ਵਿਛੜ ਕੇ ਹੀ ਦੁੱਖ ਹੁੰਦਾ ਹੈ, ਜਦੋਂ ਵਿਛੋੜਾ ਹੀ ਨਹੀਂ ਹੋਣਾ ਤੇ ਫਿਰ ਦੁੱਖ ਕਾਹਦਾ ਪਾਉਣਾ ਹੈ।
ਸੱਚੀ ਬਾਣੀ ਸੱਚੇ ਗੁਣ ਗਾਵੈ ਤਿਤ ਘਰ ਸੁਹੇਲਾ ਹੋਈ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਰਾਮ ਹੇ ਪਾਈ ਸੱਚੀ ਬਾਣੀ, ਜੋ ਗੁਰੂ ਦੀ ਸੱਚੀ ਬਾਣੀ ਹੈ ਇਸ ਦੁਆਰਾ ਸੱਚੇ ਗੁਣ ਗਾਵੈ, ਗੁਰਮੁਖ ਸੱਚੇ ਪ੍ਰਭੂ ਦੇ ਗੁਣ ਗਾਉਂਦੇ ਹਨ, ਤਿਤ ਕਰ ਸੁਹਿਲਾ ਹੋਈ ਰਾਮ, ਫਿਰ ਉਹਨਾਂ ਗੁਰਮੁਖਾਂ ਦੇ ਕਰ ਹਿਰਦੇ ਵਿੱਚ ਸੁਹਿਲਾ ਦਾ ਅਰਥ ਹੈ ਵਾਹਿਗੁਰੂ ਦੇ ਜਸ ਦਾ, ਉਹਦੀ ਸਿਫਸਲਾ ਦਾ ਗੀਤ ਹਮੇਸ਼ਾ ਲਈ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ, ਅਥਵਾ ਸੱਚੀ ਬਾਣੀ ਸੱਚੇ ਗੁਣ ਗਾਵੈ, ਜੋ ਗੁਰਮੁਖ ਪਿਆਰੇ ਸੱਚੀ ਬਾਣੀ ਦੁਆਰਾ ਸੱਚੇ ਪ੍ਰਭੂ ਦੇ ਗੁਣ ਗਾਉਂਦੇ ਹਨ, ਤਿਤ ਕਰ ਸੁਹਿਲਾ ਹੋਈ ਰਾਮ, ਰਾਮ ਹੇ ਭਾਈ ਫਿਰ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਲਈ ਸੁਹਿਲਾ ਆਨੰਦ ਪ੍ਰਗਟ ਹੋ ਜਾਂਦਾ ਹੈ।
ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵੀ ਸਾਚਾ ਪੁਰਖ ਪ੍ਰਭ ਸੋਈ ਰਾਮ।
ਰਾਮ ਹੇ ਭਾਈ ਨਿਰਮਲ ਗੁਣ ਸਾਚੇ, ਉਹ ਗੁਰਮੁਖ ਵਾਹਿਗੁਰੂ ਦੇ ਸੱਚੇ ਤੇ ਨਿਰਮਲ ਗੁਣਾਂ ਨੂੰ ਉਚਾਰਨ ਕਰਦੇ ਹਨ। ਨਿਰਮਲ ਗੁਣ ਸਾਚੇ, ਉਹ ਸੱਚੇ ਪ੍ਰਭੂ ਦੇ ਨਿਰਮਲ ਪਵਿੱਤਰ ਗੁਣਾਂ ਨੂੰ ਧਾਰਨ ਵੀ ਕਰਦੇ ਨੇ, ਉਚਾਰਨ ਵੀ ਕਰਦੇ ਨੇ, ਜਿਸਦਾ ਸਦਕਾ ਤਨ ਮਨ ਸੱਚਾ, ਉਹਨਾਂ ਦਾ ਤਨ ਤੇ ਮਨ ਵੀ ਸੱਚਾ ਹੋ ਜਾਂਦਾ। ਕਿਉਂ ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ, ਪਰ ਉਹਨਾਂ ਦੇ ਮਨ ਤੇ ਤਨ ਦੇ ਵਿੱਚ ਉਹ ਸੱਚਾ ਪੁਰਖ ਸਰਵ ਸ਼ਕਤੀਮਾਨ ਵਾਹਿਗੁਰੂ ਪਰਮੇਸ਼ਰ ਆਪ ਵਸ ਜਾਂਦਾ ਹੈ।
ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ।
ਉਹਨਾਂ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਸਭ ਸੱਚ ਵਰਤੈ, ਬਈ ਉਹ ਸੱਚ ਸਰੂਪ ਵਾਹਿਗੁਰੂ ਹੀ ਸਭ ਥਾਵਾਂ ਤੇ ਵਰਤਦਾ ਹੈ ਤੇ ਸੱਚੋ ਬੋਲੈ, ਇਸ ਲਈ ਉਹ ਸੱਚ ਹੀ ਬੋਲਦਾ ਹੈ, ਇਹ ਗੁਰਮੁਖਾਂ ਦੀ ਦ੍ਰਿਸ਼ਟੀ ਹੈ। ਉਹ ਕਹਿੰਦੇ ਵਾਹਿਗੁਰੂ ਪਰਮੇਸ਼ਰ ਸੱਚ ਸਰੂਪ ਹੀ ਸਭ ਥਾਵਾਂ ਤੇ ਵਰਤ ਰਿਹਾ ਹੈ ਤੇ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਹੀ ਬੋਲ ਰਿਹਾ ਹੈ, ਕਿਉਂਕਿ ਇਹ ਵੀ ਸਤਿਗੁਰੂ ਦੀ ਬਾਣੀ ਦਾ ਕਥਨ ਹੈ, ਸਭੈ ਕਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਬੋਲਣ ਦੀ ਵੀ ਸ਼ਕਤੀ ਵਾਹਿਗੁਰੂ ਪਰਮੇਸ਼ਰ ਵੱਲੋਂ ਹੀ ਸਾਨੂੰ ਪ੍ਰਾਪਤ ਹੋਈ ਹੈ, ਇਸੇ ਲਈ ਗੁਰਮੁਖ ਇਹ ਸਮਝਦਾ ਹੈ ਸਭ ਸੱਚ ਵਰਤੈ, ਸਭ ਥਾਵਾਂ ਤੇ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਹੀ ਵਰਤਦਾ ਹੈ ਤੇ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਹੀ ਸਭ ਦੇ ਅੰਦਰ ਬੋਲਦਾ ਹੈ। ਜੋ ਸੱਚ ਕਰੈ ਸੋ ਹੋਈ, ਜੋ ਸੱਚ ਸਰੂਪ ਪਰਮਾਤਮਾ ਕਰਦਾ ਉਹੀ ਹੁੰਦਾ ਹੈ।
ਜੈ ਦੇਖਾ ਤੈ ਸੱਚ ਪਸਰਿਆ ਅਵਰ ਨਾ ਦੂਜਾ ਕੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਜਿੱਥੇ ਵੀ ਦੇਖਦਾ ਹਾਂ ਉਥੇ ਸੱਚ ਹੀ ਫੈਲਿਆ ਹੋਇਆ, ਅਵਰ ਨਾ ਦੂਜਾ ਕੋਈ। ਸਾਨੂੰ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜਾ ਦਿਸਦਾ ਹੀ ਨਹੀਂ ਹੈ।
ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਸੱਚੇ ਉਪਜੈ, ਬਈ ਉਹ ਸੱਚੇ ਵਾਹਿਗੁਰੂ ਤੋਂ ਹੀ ਪੈਦਾ ਹੁੰਦੇ ਨੇ ਤੇ ਸੱਚ ਸਮਾਵੈ ਤੇ ਉਹ ਸੱਚ ਰੂਪ ਵਾਹਿਗੁਰੂ ਵਿੱਚ ਹੀ ਲੀਨ ਹੋ ਜਾਂਦੇ ਨੇ। ਹੈ ਤਾਂ ਸਾਰੇ ਜੀਵ ਹੀ ਉਥੋਂ ਹੀ ਪੈਦਾ ਹੁੰਦੇ ਨੇ, ਕਿਥੋਂ ਉਪਜੈ ਕਹਿ ਰਹਿ ਕਹਿ ਮਾਏ ਸਮਾਵੈ, ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੇ। ਪਰ ਗੁਰਮੁਖ ਵਿਸ਼ੇਸ਼ ਕਰਕੇ ਸੱਚੇ ਉਪਜੈ, ਉਹ ਸੱਚੇ ਵਾਹਿਗੁਰੂ ਤੋਂ ਪੈਦਾ ਹੁੰਦੇ ਨੇ ਤੇ ਉਹ ਸੱਚ ਸਰੂਪ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਮਰ ਜਨਮੈ ਦੂਜਾ ਹੋਈ, ਪਰ ਜਿਨ੍ਹਾਂ ਦੇ ਮਨ ਦੇ ਵਿੱਚ ਦ੍ਵੈਤ ਭਾਵ ਹੁੰਦਾ ਹੈ ਉਹ ਹਮੇਸ਼ਾ ਲਈ ਜੰਮਦੇ ਮਰਦੇ ਰਹਿੰਦੇ ਹਨ।
ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਸਭ ਕੁਛ ਆਪੇ ਕਰਤਾ, ਬਈ ਉਹ ਕਰਤਾ ਪੁਰਖ ਵਾਹਿਗੁਰੂ ਆਪੇ ਹੀ ਸਭ ਕੁਛ ਕਰਦਾ ਹੈ। ਆਪ ਕਰਾਵੈ ਸੋਈ ਤੇ ਆਪ ਹੀ ਉਹ ਭਾਈ ਕਰਵਾਉਂਦਾ ਹੈ, ਕਰਦਾ ਵੀ ਆਪ ਹੈ ਤੇ ਕਰਵਾਉਂਦਾ ਵੀ ਉਹੀ ਹੈ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਸਰਬ ਕਲਾ ਸਮਰੱਥ ਹੈ। ਜੋ ਵੀ ਚਾਹੇ ਉਹ ਆਪ ਵੀ ਕਰ ਸਕਦਾ ਹੈ ਤੇ ਦੂਜੇ ਪਾਸੋਂ ਵੀ ਕਰਵਾ ਸਕਦਾ ਹੈ। ਕੀਰਾ ਥਾਪ ਦੇਹੇ ਪਾਤਸ਼ਾਹੀ ਲਸ਼ਕਰ ਕਰੇ ਸਵਾਹਾ। ਵਾਹਿਗੁਰੂ ਪਰਮੇਸ਼ਰ ਚਾਹੇ ਕਿਸੇ ਕੀੜੇ ਨੂੰ ਪਾਤਸ਼ਾਹ ਬਣਾ ਸਕਦਾ ਹੈ ਤੇ ਕਿਸੇ ਗਰੀਬ ਨੂੰ ਰਾਜਾ ਵੀ ਬਣਾ ਸਕਦਾ ਹੈ। ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਰਜ਼ਾ ਹੈ, ਆਪਣੀ ਖੇਡ ਹੈ, ਆਪਣੀ ਮੌਜ ਹੈ। ਉਹ ਸਭ ਕੁਛ ਆਪ ਹੀ ਕਰਦਾ ਤੇ ਆਪ ਹੀ ਕਰਵਾਉਂਦਾ ਹੈ।
ਸੱਚੇ ਭਗਤ ਸੁਹੈ ਦਰਬਾਰੇ ਸੱਚੋ ਸੱਚ ਵਖਾਣੇ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਮ ਹੇ ਭਾਈ, ਜਿਹੜੇ ਸੱਚੇ ਭਗਤ ਨੇ ਉਸ ਵਾਹਿਗੁਰੂ ਦੇ ਸੱਚੇ ਸੱਚਖੰਡ ਦਰਬਾਰ ਦੇ ਵਿੱਚ ਹਮੇਸ਼ਾ ਲਈ ਸੋਭਾ ਪ੍ਰਾਪਤ ਕਰਦੇ ਨੇ। ਕਿਉਂ? ਸੱਚੋ ਸੱਚ ਵਖਾਣੇ ਰਾਮ, ਉਹ ਸੱਚ ਹੀ ਸੱਚ ਨੂੰ ਉਚਾਰਨ ਕਰਦੇ ਨੇ, ਭਾਵ ਉਹਨਾਂ ਦੀ ਰਸਨਾ ਤੇ ਸੱਚੇ ਵਾਹਿਗੁਰੂ ਦਾ ਨਾਮ ਤੇ ਉਹਦੀ ਸਿਫਤ ਸਲਾਹ ਟਿੱਕੀ ਹੁੰਦੀ ਹੈ।
ਘਟ ਅੰਤਰੇ ਸੱਚੀ ਬਾਣੀ ਸੱਚੋ ਆਪ ਪਛਾਣੇ ਰਾਮ।
ਤੇ ਫਿਰ ਉਹਨਾਂ ਦੇ ਗੁਰਮੁਖਾਂ ਦੇ ਘਟ ਹਿਰਦੇ ਵਿੱਚ ਵੀ ਇਹ ਸਤਿਗੁਰੂ ਦੀ ਸੱਚੀ ਬਾਣੀ ਵਸੀ ਹੁੰਦੀ ਹੈ, ਸੱਚੋ ਆਪ ਪਛਾਣੇ ਰਾਮ, ਰਾਮ ਹੇ ਭਾਈ। ਫਿਰ ਉਹ ਸੱਚੋ ਆਪ ਪਛਾਣੇ ਰਾਮ, ਵੀ ਉਹ ਆਪਣੇ ਆਪ ਸੱਚ ਰੂਪ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲੈਂਦੇ ਨੇ, ਅਥਵਾ ਸੱਚੋ ਆਪ ਪਛਾਣੇ ਰਾਮ, ਉਹ ਆਪਣੇ ਆਪੇ ਵਿੱਚ ਉਹ ਸੱਚ ਰੂਪ ਵਾਹਿਗੁਰੂ ਦੀ ਪਛਾਣ ਕਰ ਲੈਂਦੇ ਨੇ। ਇਸੇ ਲਈ ਉਹ ਸੱਚਖੰਡ ਦਰਬਾਰ ਦੇ ਵਿੱਚ ਸੋਭਾ ਪਾਉਂਦੇ ਹਨ।
ਆਪ ਪਛਾਣੈ ਤਾਂ ਸੱਚ ਜਾਣੈ ਸੱਚੇ ਸੋਝੀ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਇੱਕ ਅਧਿਆਤਮਕ ਅਸੂਲ ਹੈ, ਜਿਹੜਾ ਮਨੁੱਖ ਆਪਣੇ ਆਪੇ ਨੂੰ ਪਛਾਣਦਾ ਹੈ, ਆਪਣਾ ਆਪਾ ਕੀ ਹੈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ। ਇਉਂ ਜਿਹੜਾ ਆਪਣੇ ਆਪੇ ਨੂੰ ਪਛਾਣਦਾ ਹੈ ਤਾਂ ਸੱਚ ਜਾਣੈ, ਤਾਂ ਹੀ ਉਹ ਸੱਚ ਰੂਪ ਪਰਮਾਤਮਾ ਨੂੰ ਜਾਣ ਸਕਦਾ ਹੈ। ਜਿਸ ਨੂੰ ਆਪਣੇ ਆਪੇ ਦਾ ਹੀ ਗਿਆਨ ਨਹੀਂ ਉਹ ਕਦੇ ਪਰਮਾਤਮਾ ਨੂੰ ਵੀ ਨਹੀਂ ਜਾਣ ਸਕਦਾ। ਸੱਚੇ ਸੋਝੀ ਹੋਈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਗੁਰਮੁਖਾਂ ਨੂੰ ਸੱਚੇ ਨਾਮ ਦੁਆਰਾ ਉਸ ਵਾਹਿਗੁਰੂ ਦੀ ਸੋਝੀ ਪ੍ਰਾਪਤ ਹੋਈ ਹੈ।
ਸੱਚਾ ਸ਼ਬਦ ਸੱਚੀ ਹੈ ਸੋਭਾ ਸੱਚੇ ਹੀ ਸੁਖ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਕਾ ਸ਼ਬਦ ਵੀ ਸੱਚਾ ਹੈ ਤੇ ਉਹ ਸ਼ਬਦ ਦੁਆਰਾ ਸੱਚੀ ਹੀ ਸੋਭਾ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ, ਸੱਚੇ ਹੀ ਸੁਖ ਹੋਈ ਤੇ ਸੱਚੇ ਨਾਮ ਦਾ ਸਦਕਾ ਉਹਨਾਂ ਨੂੰ ਹਮੇਸ਼ਾ ਲਈ ਸੁਖ ਪ੍ਰਾਪਤ ਹੁੰਦਾ ਹੈ।
ਸਾਚਰ ਤੇ ਭਗਤ ਇੱਕ ਰੰਗੀ ਦੂਜਾ ਰੰਗ ਨ ਕੋਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਚ ਰਤੇ ਭਗਤ ਇੱਕ ਰੰਗੀ, ਸੱਚੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਭਗਤ ਇੱਕੋ ਹੀ ਪ੍ਰਭੂ ਦੇ ਰੰਗ ਵਿੱਚ ਮਸਤ ਹੋਏ ਰਹਿੰਦੇ ਨੇ, ਦੂਜਾ ਰੰਗ ਨਾ ਕੋਈ, ਹੋਰ ਕੋਈ ਉਹਨਾਂ ਨੂੰ ਦੂਜਾ ਰੰਗ ਨਹੀਂ ਚੜ ਸਕਦਾ। ਕਿਉਂਕਿ ਜਿਨ੍ਹਾਂ ਨੂੰ ਇੱਕ ਵਾਰੀ ਵਾਹਿਗੁਰੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਨਾਮ ਦਾ ਰੰਗ ਐਸਾ ਪੱਕਾ ਰੰਗ ਹੈ, ਉਹ ਕਦੀ ਉਤਰਦਾ ਨਹੀਂ ਹੈ, ਤੇ ਫਿਰ ਉਸ ਰੰਗ ਤੇ ਹੋਰ ਕੋਈ ਦੂਜਾ ਰੰਗ ਵੀ ਨਹੀਂ ਚੜ੍ਹ ਸਕਦਾ।
ਨਾਨਕ ਜਿਸ ਕੋ ਮਸਤਕ ਲਿਖਿਆ ਤੇ ਸੱਚ ਪ੍ਰਾਪਤ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਜਿਸ ਕੋ ਮਸਤਕ ਲਿਖਿਆ, ਗੁਰਮੁਖੋ ਜਿਸ ਦੇ ਮੱਥੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਚੰਗਾ ਲੇਖ ਲਿਖਿਆ ਹੈ, ਤਿੰਨ ਸੱਚ ਪ੍ਰਾਪਤ ਹੋਈ, ਫਿਰ ਉਹਨਾਂ ਨੂੰ ਸੱਚਾ ਨਾਮ ਪ੍ਰਾਪਤ ਹੁੰਦਾ। ਜਿਨ੍ਹਾਂ ਜਿਸ ਦੇ ਮੱਥੇ ਉੱਤੇ ਵਾਹਿਗੁਰੂ ਨੇ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ ਨਾ, ਤਿੰਨ ਸੱਚ ਪ੍ਰਾਪਤ ਹੋਈ, ਉਹਨਾਂ ਨੂੰ ਪਹਿਲਾਂ ਸੱਚਾ ਸਤਿਗੁਰੂ, ਫਿਰ ਸੱਚਾ ਨਾਮ, ਤੇ ਫਿਰ ਅੱਗੇ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ ਹੈ।
ਸੁਹੀ ਮਹੱਲਾ ਤੀਜਾ, ਜੁਗ ਚਾਰੇ ਧਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਹ ਜੀਵ ਰੂਪ ਧਨ ਇਸਤਰੀ ਜੇ ਚਾਰੇ ਯੁਗਾਂ ਤੱਕ ਵੀ ਭਟਕਦੀ ਫਿਰੇ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਰਾਮ ਹੇ ਪਾਏ, ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਇਹਨੂੰ ਉਹ ਸੁਹਾਗ ਨਹੀਂ ਪ੍ਰਾਪਤ ਹੋ ਸਕਦਾ। ਸੁਹਾਗ ਤੋਂ ਮੁਰਾਦ ਹੈ ਪਰਮੇਸ਼ਰ ਦੀ। ਇਹ ਜੀਵ ਰੂਪ ਇਸਤਰੀ ਚਾਹੇ ਚਾਰੇ ਯੁਗਾਂ ਤੱਕ ਭਟਕਦੀ ਰਵੇ, ਪਰ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ, ਹਰ ਨਾਮੋ ਮੰਤਰ ਦਰੜਾਈਂਦਾ ਕੱਟੇ ਹੋ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਇਆ ਸੰਜੋਗ। ਬਿਨਾਂ ਸਤਿਗੁਰੂ ਤੋਂ ਉਹਨੂੰ ਸੁਹਾਗ ਨਹੀਂ ਪ੍ਰਾਪਤ ਹੋ ਸਕਦਾ, ਭਾਵ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਨਹੀਂ ਹੋ ਸਕਦਾ।
ਨਿਹਚਲ ਰਾਜ ਸਦਾ ਹਰ ਕੇ ਰਾਤ, ਇਸ ਬਿਨ ਅਵਰ ਨ ਕੋਈ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅਟਲ ਰਾਜ ਹੈ। ਉਸ ਵਾਹਿਗੁਰੂ ਦਾ ਰਾਜ ਹਮੇਸ਼ਾ ਲਈ ਅਚਲ ਹੈ। ਤਿਸ ਬਿਨ ਅਵਰ ਨ ਕੋਈ ਰਾਮ। ਰਾਮ ਹੇ ਭਾਈ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਸੰਸਾਰ ਦਾ ਵਾਲੀ ਵਾਰਸ ਨਹੀਂ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ ਜੋ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਮਾਲਕ ਹੈ।
ਇਸ ਬਿਨ ਅਵਰ ਨਾ ਕੋਈ, ਸਦਾ ਸਹਿ ਸੋਈ, ਗੁਰਮੁਖ ਏਕੋ ਜਾਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਪੂਰੇ ਵਿਸ਼ਵ ਦਾ ਮਾਲਕ ਨਹੀਂ ਹੈ। ਸਦਾ ਸੱਚ ਸੋਈ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਸਦਾ ਸਥਿਰ ਰਹਿਣ ਵਾਲਾ ਹੈ। ਉਹ ਹਮੇਸ਼ਾ ਲਈ ਕਾਇਮ ਦਾਇਮ ਹੈ। ਗੁਰਮੁਖ ਏਕੋ ਜਾਣਿਆ, ਬਈ ਗੁਰਮੁਖਾਂ ਨੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਹੈ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਲਈ ਸੁਲਤਾਨ ਹੈ, ਸਾਰੀ ਦੁਨੀਆਂ ਦਾ ਸ਼ਹਿਨਸ਼ਾਹ ਹੈ। ਸੋ ਪਾਤਸ਼ਾਹੋ ਸਾਹਾਂ ਪਾਤਸ਼ਾਹਿਬ ਨਾਨਕ ਰਹਿਣ ਰਜਾਈ, ਬਈ ਗੁਰਮੁਖਾਂ ਨੇ ਉਸ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਹੈ।
ਤਨ ਫਿਰ ਮੇਲਾਵਾ ਹੋਵਾ, ਗੁਰਮਤੀ ਮਨ ਮਾਨਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਜੀਵ ਰੂਪ ਇਸਤਰੀ ਦਾ ਗੁਰੂ ਦੀ ਮਤ ਉੱਤੇ ਮਨ ਮੰਨ ਗਿਆ, ਅਥਵਾ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੇ ਗੁਰੂ ਤੇ ਮਨ ਮੰਨ ਗਿਆ, ਤਨ ਪਰ ਮੇਲਾਵਾ ਹੋਆ, ਫਿਰ ਤਨ ਜੀਵ ਰੂਪ ਇਸਤਰੀ ਦਾ ਤੇ ਫਿਰ ਪਤੀ ਪਰਮਾਤਮਾ ਦਾ ਪਰਸਪਰ ਮਿਲਾਪ ਹੋ ਗਿਆ, ਕਿਉਂਕਿ ਮਿਲਾਪ ਗੁਰੂ ਦੀ ਕਿਰਪਾ ਨਾਲ ਹੁੰਦਾ। ਜਿਸ ਦਾ ਗੁਰੂ ਦੀ ਮਤ ਨੂੰ ਧਾਰਨ ਕਰਕੇ ਗੁਰੂ ਤੇ ਮਨ ਮੰਨ ਗਿਆ ਤੇ ਫਿਰ ਗੁਰੂ ਦੀ ਮਿਹਰ ਨਾਲ ਇਹ ਜੀਵ ਰੂਪ ਇਸਤਰੀ ਦਾ ਤੇ ਫਿਰ ਪਤੀ ਪਰਮਾਤਮਾ ਦਾ ਪਰਸਪਰ ਮਿਲਾਪ ਹੋ ਗਿਆ।
ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵੈ ਮੁਕਤ ਨਾ ਹੋਈ।
ਹੁਣ ਅੱਗੇ ਸਪਸ਼ਟ ਰੂਪ ਦੇ ਵਿੱਚ ਸਤਿਗੁਰੂ ਬਿਆਨ ਕਰਦੇ ਹਨ, ਬਈ ਜਿਸ ਜੀਵ ਰੂਪ ਇਸਤਰੀ ਨੂੰ ਸਤਿਗੁਰੂ ਮਿਲਿਆ ਤਾਂ ਹੀ ਉਸਨੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ, ਬਿਨ ਹਰ ਨਾਵੈ ਮੁਕਤ ਨਾ ਹੋਈ। ਗੁਰਮੁਖੋ, ਬਿਨਾਂ ਵਾਹਿਗੁਰੂ ਦੇ ਨਾਮ ਤੋਂ ਕਿਸੇ ਨੂੰ ਮੁਕਤੀ ਨਹੀਂ ਪ੍ਰਾਪਤ ਹੋਈ। ਇਸ ਲਈ ਜੇ ਕਿਸੇ ਨੇ ਮੁਕਤੀ ਪ੍ਰਾਪਤ ਕਰਨੀ ਹੈ, ਫਿਰ ਉਹ ਨਾਮ ਦੇ ਨਾਲ ਜੁੜੇ। ਨਾਮ ਦੁਆਰਾ ਹੀ ਮੁਕਤੀ ਪ੍ਰਾਪਤ ਹੁੰਦੀ ਹੈ ਤੇ ਨਾਮ ਮਿਲਦਾ ਸਤਿਗੁਰੂ ਕੋਲੋਂ। ਇਸ ਲਈ ਪਹਿਲਾਂ ਸਤਿਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ ਤੇ ਜਦੋਂ ਸਤਿਗੁਰੂ ਮਿਲਦਾ ਹੈ ਤੇ ਤਾਂ ਹੀ ਰੱਬ ਮਿਲਦਾ ਹੈ।
ਨਾਨਕ ਆਮਣ ਕੰਤੈ ਰਾਵੇ ਮਨ ਮਾਨਿਆ ਸੁਖ ਹੋਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਜੀਵ ਰੂਪ ਇਸਤਰੀ ਉਸ ਪਤੀ ਪਰਮੇਸ਼ਰ ਦੇ ਆਨੰਦ ਨੂੰ ਮੰਨਦੀ ਹੈ, ਮਨ ਮਾਨਿਆ ਸੁਖ ਹੋਈ, ਜਿਸਦਾ ਮਨ ਅੰਦਰੋਂ ਮੰਨ ਗਿਆ ਤੇ ਉਹਨੂੰ ਹੀ ਉਸ ਵਾਹਿਗੁਰੂ ਦੇ ਸੁਹਾਗ ਦਾ ਸੁਖ ਪ੍ਰਾਪਤ ਹੁੰਦਾ ਹੈ।
ਸਤਿਗੁਰ ਸੇਵ ਤਨ ਬਾਲੜੀਏ ਹਰ ਵਰ ਪਾਵੈ ਸੋਈ ਰਾਮ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਰੂਪ ਇਸਤਰੀ ਨੂੰ ਉਪਦੇਸ਼ ਦਿੰਦੇ ਹਨ, ਰਾਮ ਹੇ ਭਾਈ ਸਤਿਗੁਰ ਸੇਵ ਤਨ ਬਾਲੜੀਏ। ਇਹ ਬਾਲੜੀਏ ਦਾ ਅਰਥ ਹੈ ਇਹ ਅਣਜਾਣ ਇਸਤਰੀਏ ਤੂੰ ਸਤਿਗੁਰੂ ਦੀ ਸੇਵਾ ਕਰ, ਕਿਉਂਕਿ ਸਤਿਗੁਰੂ ਦਰਗਾਹੀ ਬਸੀਸ਼ ਨੇ। ਜੇ ਤੂੰ ਸਤਿਗੁਰੂ ਦੀ ਸੇਵਾ ਕਰੇਗੀ ਤੇ ਫੇਰ ਹੀ ਵਾਹਿਗੁਰੂ ਪਤੀ ਨਾਲ ਮਿਲਾਪ ਹੋ ਸਕਦਾ ਹੈ। ਸਤਿਗੁਰ ਸੇਵ ਤਨ ਬਾਲੜੀਏ ਹਰ ਵਰ ਪਾਵਹਿ ਸੋਈ ਰਾਮ। ਇਹ ਜੀਵ ਰੂਪ ਅਣਜਾਣ ਇਸਤਰੀਏ ਤੂੰ ਸਤਿਗੁਰੂ ਦੀ ਸੇਵਾ ਕਰ, ਤਾਂ ਹੀ ਤੂੰ ਉਸ ਵਰ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦੀ ਹੈ।
ਸਦਾ ਹੋਵੇ ਸੁਹਾਗਣੀ ਫਿਰ ਮੈਲਾ ਵੇਸ ਨ ਹੋਈ ਰਾਮ।
ਰਾਮ ਹੇ ਭਾਈ ਹੇ ਜੀਵ ਰੂਪ ਇਸਤਰੀ, ਜੇ ਤੂੰ ਇੱਕ ਵਾਰੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਵੇ ਸਦਾ ਹੋਵੇ ਸੁਹਾਗਣੀ, ਪਰ ਹਮੇਸ਼ਾ ਲਈ ਸੁਹਾਗਵੰਤੀ ਬਣ ਜਾਵੇਗੀ। ਫਿਰ ਮੈਲਾ ਵੇਸ ਨ ਹੋਈ ਰਾਮ, ਫਿਰ ਕਦੇ ਵੀ ਤੈਨੂੰ ਮੈਲਾ ਵੇਸ ਨਹੀਂ ਧਾਰਨ ਕਰਨਾ ਪਵੇਗਾ। ਇਹਦਾ ਮਤਲਬ ਇਹ ਹੈ ਜਦੋਂ ਕਿਸੇ ਇਸਤਰੀ ਦਾ ਪਤੀ ਮਰ ਜਾਵੇ ਤੇ ਫਿਰ ਉਹ ਮੈਲਾ ਵੇਸ ਧਾਰਨ ਕਰਦੀ ਹੈ, ਇਹ ਇੱਕ ਰੰਡੇਪੇ ਦੀ ਨਿਸ਼ਾਨੀ ਮੰਨੀ ਗਈ ਹੈ। ਪਰ ਸਤਿਗੁਰੂ ਕਹਿੰਦੇ ਨੇ ਜਦੋਂ ਇੱਕ ਵਾਰੀ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ ਤੇ ਫਿਰ ਉਹ ਕਦੀ ਛੱਡ ਕੇ ਨਹੀਂ ਜਾਂਦਾ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਪਲੀ ਭਗਵੰਤ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਜੀਵ ਰੂਪ ਇਸਤਰੀ ਤੂੰ ਹਮੇਸ਼ਾ ਲਈ ਸੁਹਾਗਣ ਬਣ ਜਾਵੇਗੀ ਤੇ ਫਿਰ ਕਦੇ ਵੀ ਤੇਰਾ ਮੈਲਾ ਵੇਸ ਨਹੀਂ ਹੋਵੇਗਾ, ਭਾਵ ਕਦੇ ਤੈਨੂੰ ਰੰਡੇਪਾ ਨਹੀਂ ਕੱਟਣਾ ਪਵੇਗਾ।
ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਪੂਜੈ ਕੋਈ ਹੋ ਮੈਂ ਮਾਰ ਪਛਾਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਇਸ ਜੀਵ ਰੂਪ ਇਸਤਰੀ ਦਾ ਕਦੇ ਵੀ ਮੈਲਾ ਵੇਸ ਨਹੀਂ ਹੁੰਦਾ, ਭਾਵੇ ਕਦੇ ਵੀ ਵਿਧਵਾ ਨਹੀਂ ਹੁੰਦੀ, ਗੁਰਮੁਖ ਬੂਝੈ ਕੋਈ। ਪਰ ਇਸ ਗੱਲ ਨੂੰ ਗੁਰੂ ਦੀ ਮਿਹਰ ਨਾਲ ਕੋਈ ਵਿਰਲਾ ਹੀ ਸਮਝਦਾ। ਹਉਮੈ ਮਾਰ ਪਛਾਣਿਆ, ਤੇ ਜਿਹਨੇ ਇਸ ਗੱਲ ਨੂੰ ਸਮਝ ਲਿਆ ਫਿਰ ਉਸਨੇ ਹਉਮੈ ਨੂੰ ਮਾਰ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ ਹੈ।
ਖਰਣੀ ਕਾਰ ਕਮਾਵੈ ਸਭ ਸਮਾਵੈ ਅੰਤਰ ਏਕੋ ਜਾਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜੀਵ ਰੂਪ ਇਸਤਰੀ ਕਰਨੀ ਕਾਰ ਕਮਾਵੈ, ਉਹ ਭਗਤੀ ਦੀ ਕਾਰ ਸੇਵਾ ਟਹਿਲ ਕਰਦੀ ਹੈ ਤੇ ਸ਼ਬਦ ਸਮਾਵੈ ਗੁਰੂ ਕੇ ਸ਼ਬਦ ਦੇ ਵਿੱਚ ਲੀਨ ਹੋਈ ਰਹਿੰਦੀ ਹੈ। ਅੰਤਰ ਏਕੋ ਜਾਣਿਆ ਤੇ ਗੁਰੂ ਸ਼ਬਦ ਦੀ ਕਮਾਈ ਕਰਕੇ ਤੇ ਨਾਲ ਭਗਤੀ ਦੀ ਸੇਵਾ ਸਿਮਰਨ ਦੀ ਕਾਰ ਕਰਕੇ ਅੰਤਰ ਏਕੋ ਜਾਣਿਆ ਤੇ ਉਸਨੇ ਆਪਣੇ ਹਿਰਦੇ ਅੰਦਰ ਉਸ ਇੱਕੋ ਇੱਕ ਉਸ ਪਰਮਾਤਮਾ ਨੂੰ ਜਾਣ ਲਿਆ ਹੈ।
ਗੁਰਮੁਖ ਪ੍ਰਭ ਰਾਵੈ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ।
ਇਹ ਆਪਣਾ ਤੇ ਵਿਸਰਾਮ ਹੈ, ਗੁਰਮੁਖ ਪ੍ਰਭ ਰਾਵੈ ਦਿਨ ਰਾਤੀ ਆਪਣਾ, ਵੀ ਜਿਹੜੀ ਸੁਹਾਗਣ ਹੈ ਉਹ ਗੁਰਮੁਖ ਰੂਹ ਹੈ ਉਹ ਦਿਨ ਰਾਤ ਆਪਣੇ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੀ ਹੈ। ਸਾਚੀ ਸੋਭਾ ਹੋਈ ਤੇ ਉਸ ਨੂੰ ਲੋਕ ਤੇ ਪ੍ਰਲੋਕ ਦੀ ਸੱਚੀ ਸੋਭਾ ਪ੍ਰਾਪਤ ਹੋ ਗਈ ਹੈ।
ਨਾਨਕ ਆਮਣ ਪਿਰ ਰਾਵੇ ਆਪਣਾ ਰਵ ਰਿਆ ਪ੍ਰਭ ਸੋਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਨਾਨਕ ਆਮਣ ਪਿਰ ਰਾਵੇ ਆਪਣਾ, ਉਹ ਜੀਵ ਰੂਪ ਇਸਤਰੀ ਹਮੇਸ਼ਾ ਲਈ ਆਪਣੇ ਪਤੀ ਦੇ ਆਨੰਦ ਨੂੰ ਮੰਨਦੀ ਹੈ। ਰਵ ਰਿਆ ਪ੍ਰਭ ਸੋਈ ਤੇ ਉਹ ਵਾਹਿਗੁਰੂ ਪਰਮੇਸ਼ਰ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਕਿ ਸਰਬੱਤਰ ਦਿਸ ਹੈ, ਕਿ ਸਰਬੱਤਰ ਪਿਸ ਹੈ, ਕਿ ਸਰਬੱਤਰ ਕਲ ਹੈ, ਕਿ ਸਰਬੱਤਰ ਪਲ ਹੈ, ਕੋਈ ਐਸੀ ਥਾਂ ਨਹੀਂ ਜਿੱਥੇ ਵਾਹਿਗੁਰੂ ਪਰਮੇਸ਼ਰ ਨਾ ਹੋਵੇ। ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ, ਉਹ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ ਤੇ ਉਹ ਜੀਵ ਰੂਪ ਇਸਤਰੀ ਹਮੇਸ਼ਾ ਲਈ ਉਸ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੀ ਹੈ।
ਗੁਰ ਕੀ ਕਾਰ ਕਰੇ ਤਨ ਪਾਲੜੀਏ ਹਰ ਵਰ ਦੇ ਮਿਲਾਏ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਜੀਵ ਰੂਪ ਵੀ ਅਣਜਾਣ ਇਸਤਰੀਏ, ਜੇ ਤੂੰ ਗੁਰੂ ਦੀ ਕਾਰ ਸੇਵਾ ਕਰੇ ਤੇ ਫਿਰ ਕੀ ਹੋਵੇਗਾ, ਹਰ ਵਰ ਦੇ ਮਿਲਾਏ ਰਾਮ। ਰਾਮ ਹੇ ਭਾਈ, ਫਿਰ ਸਤਿਗੁਰੂ ਉਸ ਵਰਪਤੀ ਪਰਮੇਸ਼ਰ ਨੂੰ ਮਿਲਾ ਦੇਣਗੇ, ਕਿਉਂਕਿ ਜੇ ਵਿਚੋਲਾ ਖੁਸ਼ ਹੋ ਜਾਵੇ ਤੇ ਫਿਰ ਹੀ ਇਹ ਵਿਆਹ ਦਾ ਕਾਰਜ ਨਿਪਰੀ ਚੜ੍ਹਦਾ। ਸਤਿਗੁਰੂ ਦਰਗਾਹੀ ਵਿਚੋਲੇ ਨੇ, ਤੂੰ ਉਹਨਾਂ ਦੀ ਸੇਵਾ ਕਰ ਤੇ ਜਦੋਂ ਗੁਰੂ ਪ੍ਰਸੰਨ ਹੋਣਗੇ ਤੇ ਫਿਰ ਉਹ ਪਤੀ ਪਰਮੇਸ਼ਰ ਨੂੰ ਮਿਲਾ ਦੇਣਗੇ।
ਹਰ ਕੈ ਰੰਗ ਰਤੀ ਹੈ ਕਾਮਣ, ਮਿਲ ਪ੍ਰੀਤਮ ਸੁਖ ਪਾਏ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਕੈ ਰੰਗ ਰਤੀ ਹੈ ਕਾਮਣ, ਗੁਰੂ ਦੀ ਮਿਹਰ ਨਾਲ ਜੀਵ ਰੂਪ ਇਸਤਰੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਭਗਤੀ ਦੇ ਪ੍ਰੇਮ ਦੇ ਰੰਗ ਵਿੱਚ ਰੰਗੀ ਗਈ ਹੈ। ਮਿਲ ਪ੍ਰੀਤਮ ਸੁਖ ਪਾਏ ਰਾਮ, ਰਾਮ ਹੇ ਪਾਈ, ਉਸ ਪ੍ਰੀਤਮ ਪਿਆਰੇ ਪ੍ਰਭੂ ਨੂੰ ਮਿਲ ਕੇ ਹਮੇਸ਼ਾ ਲਈ ਉਹਦੇ ਸੁਹਾਗ ਦਾ ਸੁਖ ਪ੍ਰਾਪਤ ਕਰ ਲੈਂਦੀ ਹੈ।
ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ, ਸੱਚ ਵਰਤੈ ਸਭ ਥਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਿਲ ਪ੍ਰੀਤਮ ਸੁਖ ਪਾਏ, ਉਹ ਜੀਵ ਰੂਪ ਇਸਤਰੀ ਪਿਆਰੇ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਹਮੇਸ਼ਾ ਲਈ ਸੁਖ ਪ੍ਰਾਪਤ ਕਰਦੀ ਹੈ, ਤੇ ਸੱਚ ਸਮਾਏ, ਉਹ ਹਮੇਸ਼ਾ ਲਈ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਵਿੱਚ ਲੀਨ ਹੋ ਜਾਂਦੀ ਹੈ। ਉਹ ਸੱਚ ਹੈ ਕਿੱਥੇ, ਸੱਚ ਵਰਤੈ ਸਭ ਥਾਈ, ਉਹ ਸੱਚ ਰੂਪ ਪਰਮਾਤਮਾ ਸਭ ਥਾਵਾਂ ਤੇ ਵਰਤ ਰਿਹਾ ਹੈ। ਜਮੀਨ ਤੂੰ ਹੀ, ਜਮਾਂ ਤੂੰ ਹੀ, ਮਕੀਂ ਤੂੰ ਹੀ, ਮਕਾਂ ਤੂੰ ਹੀ, ਸਭ ਥਾਵਾਂ ਤੇ ਪਰਮੇਸ਼ਰ ਵਸ ਰਿਹਾ ਹੈ।
ਸੱਚਾ ਸਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਗੁਰਮੁਖ ਇਸਤਰੀ ਸੱਚਾ ਸਿੰਗਾਰ ਕਰੇ ਦਿਨ ਰਾਤੀ, ਉਹ ਦਿਨ ਰਾਤ ਹਮੇਸ਼ਾ ਲਈ ਸੱਚਾ ਹੀ ਸ਼ਿੰਗਾਰ ਧਾਰਨ ਕਰਦੀ ਹੈ। ਉਹ ਸੱਚਾ ਸ਼ਿੰਗਾਰ ਕਿਹੜਾ ਹੈ? ਉਹ ਹੈ ਦੇਵੀ ਗੁਣਾਂ ਦਾ, ਉਹ ਹੈ ਪਾਉ ਭਗਤੀ ਦਾ, ਉਹ ਹੈ ਬ੍ਰਹਮ ਗਿਆਨ ਦਾ। ਸੱਚਾ ਸਿੰਗਾਰ ਕਰੇ ਦਿਨ ਰਾਤੀ, ਜਿਹੜੀ ਜੀਵ ਰੂਪ ਇਸਤਰੀ ਹਮੇਸ਼ਾ ਲਈ ਸੱਚਾ ਸ਼ਿੰਗਾਰ ਧਾਰਨ ਕਰਦੀ ਹੈ, ਕਾਮਣ ਸੱਚ ਸਮਾਈ, ਉਹ ਜੀਵ ਰੂਪ ਕਾਮਣ ਇਸਤਰੀ ਹਮੇਸ਼ਾ ਲਈ ਸੱਚ ਸਰੂਪ ਪਤੀ ਵਿੱਚ ਸਮਾ ਜਾਂਦੀ ਹੈ।
ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਸੁਖ ਦਾਤਾ, ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸੁਖਾਂ ਦਾ ਦਾਤਾ ਹੈ, ਤੇ ਸ਼ਬਦ ਪਛਾਤਾ ਗੁਰੂ ਕੇ ਸ਼ਬਦ ਰਾਹੀਂ ਉਸ ਨੂੰ ਪਛਾਣਿਆ ਹੈ, ਤੇ ਜਿਸ ਜੀਵ ਰੂਪ ਇਸਤਰੀ ਨੇ ਉਸ ਨੂੰ ਪਛਾਣ ਲਿਆ, ਕਾਮਣ ਲਿਆ ਕੰਠ ਲਾਏ, ਉਸ ਜੀਵ ਰੂਪ ਇਸਤਰੀ ਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਗਲ ਦੇ ਨਾਲ ਲਾ ਲਿਆ। ਕਾਮਣ ਲਿਆ ਕੰਠ ਲਾਏ, ਤੇ ਕਈ ਵਿਦਵਾਨਾਂ ਨੇ ਵੀ ਕਾਮਣ ਇਸਤਰੀ ਨੇ ਉਸ ਪਤੀ ਨੂੰ ਆਪਣੇ ਕੰਠ ਦੇ ਨਾਲ ਲਾ ਲਿਆ, ਇਉਂ ਵੀ ਅਰਥ ਕੀਤਾ ਹੈ, ਪਰ ਇਹ ਜੀਵ ਰੂਪ ਇਸਤਰੀ ਆਪਣੇ ਆਪ ਨਹੀਂ ਉਸਦੇ ਗਲ ਨੂੰ ਲੱਗ ਸਕਦੀ, ਇਸ ਲਈ ਪਰਮੇਸ਼ਰ ਵੱਲ ਹੀ ਠੀਕ ਢੁਕਦਾ ਹੈ। ਕਾਮਣ ਲਿਆ ਕੰਠ ਲਾਏ, ਉਸ ਜੀਵ ਰੂਪ ਇਸਤਰੀ ਨੂੰ ਪਤੀ ਪਰਮੇਸ਼ਰ ਨੇ ਆਪਣੇ ਗਲ ਦੇ ਨਾਲ ਲਾ ਲਿਆ।
ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਮਹਿਲੀ ਮਹਿਲ ਪਛਾਣੈ, ਮਹਿਲੀ ਦਾ ਅਰਥ ਹੈ ਇਸਤਰੀ, ਵੀ ਉਹ ਜੀਵ ਰੂਪ ਇਸਤਰੀ ਮਹਿਲ ਪਛਾਣੈ, ਉਸ ਵਾਹਿਗੁਰੂ ਦੇ ਮਹਿਲ ਸਰੂਪ ਨੂੰ ਉਹਦੇ ਸੱਚਖੰਡ ਘਰ ਨੂੰ ਪਛਾਣਦੀ ਹੈ, ਤੇ ਗੁਰਮਤੀ ਹਰ ਪਾਏ, ਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਪ੍ਰਾਪਤ ਵੀ ਕਰ ਲੈਂਦੀ ਹੈ।
ਸਾ ਧਨ ਬਾਲੀ ਧੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾ ਧਨ ਬਾਲੀ ਧੁਰ ਮੇਲੀ, ਸਾ ਧਨ ਬਾਲੀ, ਉਹ ਜਿਹੜੀ ਜੀਵ ਰੂਪ ਬਾਲੀ ਦਾ ਅਰਥ ਹੈ ਕਿਸ਼ੋਰ ਅਵਸਥਾ ਵਾਲੀ ਇਸਤਰੀ ਸੀ, ਤੁਰ ਮਿਲੀ, ਉਸਨੂੰ ਤੁਰ ਦਰਗਾਹ ਤੋਂ ਹੀ ਵਾਹਿਗੁਰੂ ਪਰਮੇਸ਼ਰ ਨੇ ਮਿਲਿਆ, ਭਾਵ ਸਾ ਧਨ ਬਾਲੀ ਤੁਰ ਮਿਲੀ, ਉਸ ਜੀਵ ਰੂਪ ਇਸਤਰੀ ਨੂੰ ਜੋ ਬਾਲੀ ਕਿਸ਼ੋਰ ਅਵਸਥਾ ਵਾਲੀ ਹੈ, ਤੁਰ ਦਰਗਾਹ ਤੋਂ ਹੀ ਵਾਹਿਗੁਰੂ ਪਰਮੇਸ਼ਰ ਨੇ ਜਿਸ ਨੂੰ ਆਪਣੇ ਨਾਲ ਮਿਲਿਆ ਹੋਵੇ, ਮੇਰਾ ਪ੍ਰਭ ਆਪ ਮਿਲਾਈ ਰਾਮ ਰਾਮ ਹੇ ਪਾਈ, ਫਿਰ ਉਹੀ ਜੀਵ ਰੂਪ ਇਸਤਰੀ ਮੇਰੇ ਪ੍ਰਭੂ ਨੇ ਆਪਣੇ ਨਾਲ ਮਿਲਾਈ ਹੈ। ਇਹਦਾ ਮਤਲਬ ਇਹ ਹੈ ਸਾ ਤਨ ਬਾਲੀ ਤੁਰ ਮਿਲੀ, ਵੀ ਜਦੋਂ ਵਾਹਿਗੁਰੂ ਕਿਸੇ ਵੀ ਜੀਵ ਨੂੰ ਸੰਸਾਰ ਦੇ ਵਿੱਚ ਭੇਜਦਾ ਹੈ ਪਹਿਲਾਂ ਹੀ ਉਹਦੇ ਮੱਥੇ ਤੇ ਲੇਖ ਲਿਖਦੇ, ਸਾ ਤਨ ਬਾਲੀ ਤੁਰ ਮਿਲੀ, ਵੀ ਜਿਨ੍ਹਾਂ ਦੇ ਮੱਥੇ ਤੇ ਤੁਰ ਦੁਰਗਾਹ ਤੋਂ ਹੀ ਲੇਖ ਲਿਖੇ ਹੋਏ ਸਨ। ਇਹਦਾ ਅਰਥ ਹੋ ਗਿਆ ਸਾ ਤਨ ਬਾਲੀ ਤੁਰ ਮਿਲੀ, ਜਿਹੜੀ ਜੀਵ ਰੂਪ ਇਸਤਰੀ ਦੇ ਮੱਥੇ ਤੇ ਤੁਰ ਤੋਂ ਹੀ ਵਾਹਿਗੁਰੂ ਦੇ ਮਿਲਾਪ ਦੇ ਭਾਗ ਲਿਖੇ ਹੋਏ ਸਨ। ਮੇਰਾ ਪ੍ਰਭ ਆਪ ਮਿਲਾਈ ਰਾਮ ਰਾਮ ਹੇ ਪਾਈ, ਉਸ ਜੀਵ ਰੂਪ ਇਸਤਰੀ ਨੂੰ ਮੇਰੇ ਪ੍ਰਭੂ ਮਾਲਕ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਹੈ।
ਗੁਰਮਤੀ ਕਟ ਚਾਨਣ ਹੋਵਾ, ਪ੍ਰਭ ਰਵ ਰਿਹਾ ਸਭ ਥਾਈ ਰਾਮ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੀ ਮਤ ਦੁਆਰਾ ਉਸ ਜੀਵ ਰੂਪ ਇਸਤਰੀ ਦੇ ਕਟ ਹਿਰਦੇ ਵਿੱਚ ਚਾਨਣ ਹੋਆ, ਦੈਵੀ ਗਿਆਨ ਦਾ ਚਾਨਣ ਹੋ ਗਿਆ। ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹਦੇ ਹਿਰਦੇ ਵਿੱਚ ਦੈਵੀ ਗਿਆਨ ਦਾ ਚਾਨਣ ਹੋ ਗਿਆ। ਪ੍ਰਭ ਰਵ ਰਹੇ ਸਭ ਥਾਈ ਰਾਮ, ਰਾਮ ਹੇ ਪਾਈ, ਹੁਣ ਉਹ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ, ਉਸ ਨੂੰ ਦਿਸ ਰਿਹਾ ਹੈ। ਹੁਣ ਤੇ ਜਦੋਂ ਆਪਾਂ ਆਪਣੇ ਅੰਦਰ ਵੱਲ ਝਾਤੀ ਮਾਰਦੇ ਹਾਂ ਜਾਂ ਕਦੇ ਅੱਖਾਂ ਮੀਟ ਕੇ ਕੁਝ ਸਮਾਂ ਬੈਠਣ ਦਾ ਯਤਨ ਕਰਦੇ ਹਾਂ, ਸਿਵਾਏ ਹਨੇਰੇ ਤੋਂ ਹੋਰ ਕੁਝ ਨਹੀਂ ਦਿਸਦਾ। ਅਗਿਆਨ ਹੀ ਅਗਿਆਨ, ਹਨੇਰਾ ਹੀ ਹਨੇਰਾ ਸਾਨੂੰ ਪਸਰਿਆ ਦਿਖਾਈ ਦਿੰਦਾ ਹੈ, ਪਰ ਜਦੋਂ ਗੁਰੂ ਦੀ ਮਤ ਨੂੰ ਧਾਰਨ ਕਰਕੇ ਸਾਡੇ ਹਿਰਦੇ ਵਿੱਚ ਦੈਵੀ ਗਿਆਨ ਦਾ ਚਾਨਣ ਹੋ ਜਾਂਦਾ ਹੈ ਤੇ ਫਿਰ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਦਿਸ ਪੈਂਦਾ ਹੈ।
ਪ੍ਰਭ ਰਵ ਰਿਹਾ ਸਭ ਥਾਈ ਮਨ ਵਸਾਈ, ਪੂਰਬ ਲਿਖਿਆ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪ੍ਰਭ ਰਵ ਰਿਹਾ ਸਭ ਥਾਈ, ਉਹ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਮਨ ਵਸਾਈ ਤੇ ਜੀਵ ਰੂਪ ਇਸਤਰੀ ਉਸ ਪਰਮੇਸ਼ਰ ਪਤੀ ਨੂੰ ਆਪਣੇ ਮਨ ਵਿੱਚ ਵਸਾ ਲੈਂਦੀ ਹੈ। ਪੂਰਬ ਲਿਖਿਆ ਪਾਇਆ, ਇਹ ਕੋਈ ਪੂਰਬਲਾ ਪੁੰਨ ਕਰਮ ਲਿਖਿਆ ਹੋਇਆ ਸੀ ਜਿਸਦਾ ਫਲ ਉਸਨੇ ਪ੍ਰਾਪਤ ਕਰ ਲਿਆ ਹੈ, ਨਹੀਂ ਤੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਕੋਈ ਸੌਖਾ ਕੰਮ ਨਹੀਂ। ਇਹ ਤੇ ਉਸ ਵਾਹਿਗੁਰੂ ਦੀ ਕਿਰਪਾ ਹੀ ਹੋਈ, ਕੋਈ ਪੂਰਬਲੇ ਕਰਮ ਦਾ ਉਸਨੇ ਇਹ ਸ਼ੁਭ ਫਲ ਪ੍ਰਾਪਤ ਕੀਤਾ ਹੈ।
ਸੇ ਸੁਖਾਲੀ ਮੇਰੇ ਪ੍ਰਪਾਣੀ ਸਤ ਸਿਗਾਰ ਬਣਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੇਜ ਸੁਖਾਲੀ, ਹੁਣ ਸਾਡੀ ਅੰਤਹਕਰਨ ਰੂਪੀ ਸੇਜਾ ਵੀ ਸੁਖਾਲੀ ਸੁਖ ਵਾਲੀ ਬਣ ਗਈ ਹੈ ਮੇਰੇ ਪ੍ਰਭ ਪਾਣੀ, ਕਿਉਂਕਿ ਜੀਵ ਰੂਪ ਇਸਤਰੀ ਮੇਰੇ ਪ੍ਰਭੂ ਨੂੰ ਪਾ ਗਈ ਹੈ। ਜਦੋਂ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਦੇ ਮਨ ਨੂੰ ਪਾ ਜਾਵੇ ਫਿਰ ਉਹਦੀ ਸੇਜਾ ਵੀ ਸੁਖ ਵਾਲੀ ਬਣ ਜਾਂਦੀ ਹੈ। ਸੱਚ ਸ਼ਿੰਗਾਰ ਬਣਾਇਆ ਤੇ ਉਹਦਾ ਸ਼ਿੰਗਾਰ ਬਣਾਇਆ ਵੀ ਸੱਚ ਸਫਲ ਹੋ ਗਿਆ।
ਕਾਮਣ ਨਿਰਮਲ ਹੋਮੈ ਮਲਕ ਹੋਈ, ਗੁਰਮਤ ਸੱਚ ਸਮਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਾਮਣ ਨਿਰਮਲ ਹੋਮੈ ਮਲਕ ਹੋਈ, ਉਹ ਜੀਵ ਰੂਪ ਇਸਤਰੀ ਨਿਰਮਲ ਹੋ ਗਈ। ਕਿਉਂ ਹੋਮੈ ਮਲਕ ਹੋਈ? ਉਸਨੇ ਹੋਮੈ ਦੀ ਮੈਲ ਖੋਈ ਨਾਸ ਕਰ ਲਈ ਹੈ, ਕਿਉਂਕਿ ਹੋਮੈ ਕਰਕੇ ਹੀ ਜੀਵ ਵਾਹਿਗੁਰੂ ਪਰਮੇਸ਼ਰ ਤੋਂ ਵਿਛੜਿਆ ਹੋਇਆ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਅਸੀਂ ਹੋਮੈ ਦੇ ਵਿੱਚ ਹੁੰਨੇ ਆ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨਹੀਂ ਆ ਸਕਦਾ। ਜਿੱਥੇ ਹੋਮੈ ਉਥੇ ਵਾਹਿਗੁਰੂ ਨਹੀਂ। ਹੋਮੈ ਨਾਵੈ ਨਾਲ ਵਿਰੋਧ ਹੈ, ਦੁਏ ਨਾ ਵਸੈ ਇੱਕ ਠਾਈ। ਹੋਮੈ ਤੇ ਨਾਮ ਦਾ ਪਰਸਪਰ ਵਿਰੋਧ ਹੈ, ਜਿੱਥੇ ਅੱਗ ਹੈ ਉਥੇ ਪਾਣੀ ਨਹੀਂ, ਜਿੱਥੇ ਪਾਣੀ ਹੋਵੇ ਉਥੇ ਅੱਗ ਨਹੀਂ ਟਿਕ ਸਕਦੀ। ਕੰਮ ਨਿਰਮਲ ਹੋਮੈ ਮਲਕ ਹੋਈ, ਹਜ਼ੂਰ ਕਹਿੰਦੇ ਨੇ ਜੀਵ ਰੂਪ ਇਸਤਰੀ ਹੁਣ ਨਿਰਮਲ ਹੋ ਗਈ ਹੈ, ਕਿਉਂਕਿ ਇਸਨੇ ਹੋਮੈ ਦੀ ਮਲਕ ਹੋਈ ਨਾਸ ਕਰ ਲਈ ਹੈ। ਗੁਰਮਤ ਸੱਚ ਸਮਾਈ ਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਹੁਣ ਸੱਚ ਸਰੂਪ ਵਾਹਿਗੁਰੂ ਵਿੱਚ ਲੀਨ ਹੋ ਗਈ ਹੈ।
ਨਾਨਕ ਆਪ ਮਿਲਾਈ ਕਰਤੈ ਨਾਮ ਨਵੇਂ ਨਿਧ ਪਾਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਉਸ ਕਰਤਾ ਪੁਰਖ ਪਤੀ ਪਰਮੇਸ਼ਰ ਨੇ ਉਸ ਜੀਵ ਰੂਪ ਇਸਤਰੀ ਨੂੰ ਆਪਣੇ ਨਾਲ ਆਪ ਮਿਲਾ ਲਿਆ, ਨਾਮ ਨਵੇਂ ਨਿਧ ਪਾਈ ਤੇ ਹੁਣ ਉਸਨੇ ਨਾਮ ਦੀ ਨੌ ਨਿਧੀ ਵੀ ਪ੍ਰਾਪਤ ਕਰ ਲਈ। ਕਿਉਂਕਿ ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਜੇ ਕੋਈ ਉਹਨਾਂ ਨੂੰ ਕੋਈ ਤੋਹਫਾ ਦਿੰਦਾ ਹੈ ਉਹ ਹੈ ਵਾਹਿਗੁਰੂ ਦੇ ਨਾਮ ਦਾ। ਨਾਮ ਨਵੇਂ ਨਿਦ ਪਾਈ। ਜਿਵੇਂ ਦੁਨਿਆਵੀ ਤੌਰ ਤੇ ਵੀ ਇਹ ਇੱਕ ਐਸਾ ਰਿਵਾਜ ਚੱਲਿਆ ਆਉਂਦਾ ਹੈ, ਜਦੋਂ ਕੋਈ ਵੀ ਇਸਤਰੀ ਆਪਣੇ ਪਤੀ ਕੋਲ ਪਹਿਲੀ ਵਾਰੀ ਜਾਂਦੀ ਹੈ ਤਾਂ ਉਹ ਉਸਨੂੰ ਕੋਈ ਨਾ ਕੋਈ ਤੋਹਫ਼ਾ, ਕੋਈ ਗਿਫਟ ਦਿੰਦੇ। ਇਸੇ ਤਰ੍ਹਾਂ ਜਿਹੜੀ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਨਾਲ ਮਿਲ ਜਾਂਦੀ ਹੈ ਤੇ ਫਿਰ ਵਾਹਿਗੁਰੂ ਉਸਨੂੰ ਨਾਮ ਦਾ ਤੋਹਫ਼ਾ ਦਿੰਦੇ, ਨਾਮ ਦੀ ਸੁਗਾਤ ਦਿੰਦੇ, ਇਹ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ ਤੇ ਜਿਹਦੇ ਕੋਲੇ ਨਾਮ ਆ ਜਾਂਦਾ ਹੈ, ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਉਸ ਨਾਮ ਦੀ ਬਰਕਤ ਦੇ ਨਾਲ ਸਭ ਦਾਤਾਂ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ, ਇਸ ਲਈ ਉਹਨਾਂ ਨੂੰ ਨਾਮ ਦੀ ਨੌ ਨਿਧੀ ਪ੍ਰਾਪਤ ਹੋ ਗਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਾਮਣ ਨਿਰਮਲ ਹੋਮੈ ਮਲ ਖੋਈ, ਗੁਰਮਤ ਸਚ ਸਮਾਈ, ਨਾਨਕ ਆਪ ਮਿਲਾਈ ਕਰਤੈ ਨਾਮ ਨਵੇਂ ਨਿਦ ਪਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।